ओंकार सतनाम कर्ता पुरुष निरभो निर्वैर अकाल मूरत अजूनी सैभं गुरुप्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे फतेह प्रवान करने वाहिगुरु जी का खालसा वाहिगुरु जी की फतेह। जमीन दे उते जो रस्ते ने इसते मनुख चल रहा है अंदाजा लग जाता है वाट कितनी तय होई है कितनी रहिंदी। सड़क दे उते किसी वाहन विच जा रहे हैं मील पत्थर दस देंदे ने रस्ते दे साइन दस देंदे ने गड्डी दे मीटर दस देंदे ने फासला इतना तय हो गया इतना रहेगा। ये गुरु दा जो पंथ है पंथ दा मतलब रस्ता पंथी जो रस्ते ते चलदा है पंथ जो रस्ता है रस्ते ते जो चलदा है परशियन विच कहंदे ने राही पंथ ते जो चलदा है उहनूं कहंदे ने पंथी। पंथी ने कितनी वाट तय कीती है कितनी रहिंदी है इसका अंदाजा पंथी नूं किस तरह लगेगा। जिवें दुनिया भर दी सरकारां ने हाईवेज जिथे जिथे ने शाहराह जिथे जिथे ने राजपथ जिथे जिथे ने रस्ते विच मील पत्थर ने साइन ने दस देंदे ने वाट कितनी तय हुई है वाट कितनी रहिंदी है। इस तरह जो इस मार्ग ते चले ने ते पहुंचे ने दुनिया नू बोध कराण वास्ते उन्होंने भी रस्ते दे पड़ावां दा जिक्र कीता है और दस दिता अगर इत्थे पहुंचे हो तो इतनी वाट तय हो गई इत्थे पहुंचे हो तो इतनी वाट तय हो गई। दूसरा जद भी मनुख किसे भी नवे रस्ते ते चलदा है ते पुछदा है किसे मैं जाना है फलानी था रस्ता दसो ये जो पंथ है जिसते चलना है मनुख किसको पूछे कौन दसे। अक्सर मैं देखदा लोकी पूछदे ही उन्होंने ने जिन्होंने पंथ का पता ही कोई नहीं रस्ते का पता ही कोई नहीं। दूसरा उन्हां तो पूछदे ने जिहड़े रस्ते ते चले भी नहीं फिर उन्हां तो पूछदे ने जिन्हां दा रस्ते दे उत्ते चलण दा शौक भी नहीं। धार्मिक जगत विच रस्ता उह दस रहे ने जिन्हां नूं रस्ते दा पता ही कोई नहीं। धार्मिक जगत विच वाट उह दस रहे ने सारी दुनिया च ਜਿਨ੍ਹਾਂ ਨੂੰ ਵਾਟ ਦਾ ਪਤਾ ਹੀ ਕੋਈ ਨਹੀਂ, ਵਾਟ 'ਤੇ ਚੱਲਣਾ ਵੀ ਨਹੀਂ ਚਾਹੁੰਦੇ, ਵਾਟ 'ਤੇ ਚੱਲਣ ਦਾ ਸ਼ੌਕ ਹੀ ਨਹੀਂ ਹੈ। ਇਸ ਵਾਸਤੇ ਜ਼ਮੀਨ ਦੇ 'ਤੇ ਜਿਤਨੇ ਰਸਤੇ ਨੇ, ਕੋਈ ਇਤਨਾ ਨਹੀਂ ਭਟਕ ਰਿਹਾ, ਲੇਕਿਨ ਧਰਮ ਦੇ ਮਾਰਗ 'ਤੇ ਬਹੁਤੀ ਦੁਨੀਆ ਭਟਕ ਰਹੀ ਹੈ। ਚਲੋ ਰਸਤੇ 'ਤੇ ਕੋਈ ਭਟਕਿਆ, ਇੱਕ ਦਿਨ ਭਟਕਦਾ, ਦੂਜੇ ਦਿਨ ਭਟਕਦਾ, ਤੀਜੇ ਦਿਨ ਠੀਕ ਕਰ ਲੈਂਦਾ ਮਾਰਗ। ਇਹ ਜਿਹੜਾ ਪਰਮਾਤਮਾ ਦਾ ਮਾਰਗ ਹੈ, ਇਸ ਦੇ ਉੱਤੇ ਮਨੁੱਖ ਕਈ ਜਨਮਾਂ ਤੋਂ ਭਟਕ ਰਿਹਾ, ਅਨੰਤ ਜਨਮਾਂ ਤੋਂ ਭਟਕ ਰਿਹਾ। ਕਾਰਨ ਅਵਲ ਤੇ ਪੁੱਛਦਾ ਹੀ ਉਹਨਾਂ ਤੋਂ ਹੈ ਜਿਨ੍ਹਾਂ ਨੂੰ ਰਸਤੇ ਦਾ ਪਤਾ ਨਹੀਂ, ਪੁੱਛਦਾ ਹੈ ਉਹਨਾਂ ਤੋਂ ਜੋ ਰਸਤੇ 'ਤੇ ਚੱਲੇ ਨਹੀਂ, ਪੁੱਛਦਾ ਹੈ ਉਹਨਾਂ ਤੋਂ ਚੱਲਣ ਦਾ ਸ਼ੌਕ ਵੀ ਨਹੀਂ। ਉਮੀਦ ਹੈ ਤੁਹਾਡੇ 'ਚੋਂ ਜਿਹੜੇ ਕੋਈ ਅਭਿਆਸੀ ਆਉਣਗੇ ਜ਼ਰੂਰ ਗੱਲ ਪਕੜ ਵਿੱਚ ਆਏਗੀ। ਇਹੀ ਕਾਰਨ ਹੈ ਮੈਂ ਦੇਖਦਾ ਹਿੰਦੂ ਜਗਤ ਵਿੱਚ, ਸਿੱਖ ਜਗਤ ਵਿੱਚ, ਮੁਸਲਿਮ ਜਗਤ ਵਿੱਚ, ਈਸਾਈ ਜਗਤ ਵਿੱਚ ਉਹ ਵਾਟ ਦੱਸਦੇ ਪਏ ਨੇ, ਵਾਟ 'ਤੇ ਚੱਲਣ ਦਾ ਸ਼ੌਕ ਵੀ ਨਹੀਂ, ਵਾਟ 'ਤੇ ਕਦੀ ਚੱਲੇ ਵੀ। ਇਸੇ ਵਾਸਤੇ ਬਹੁਤੀ ਦੁਨੀਆ ਚਰਚ ਦੇ 'ਚ ਜਾ ਤੇ ਰਹੀ ਹੈ, ਭਟਕ ਰਹੀ ਹੈ। ਬਹੁਤੀ ਦੁਨੀਆ ਮੰਦਰਾਂ ਦੇ 'ਚ ਜਾ ਤੇ ਰਹੀ ਹੈ, ਭਟਕ ਰਹੀ ਹੈ। ਬਹੁਤੀ ਦੁਨੀਆ ਗੁਰਦੁਆਰੇ ਜਾ ਤੇ ਰਹੀ ਹੈ, ਗੁਸਤਾਖੀ ਮਾਫ, ਭਟਕ ਰਹੀ ਹੈ। ਪੁੱਛੀਏ ਕਿਸ ਤੋਂ, ਗਜ਼ਬ ਦੀ ਗੱਲ ਹੈ, ਖੁਸ਼ਕਿਸਮਤ ਹੈ ਕੌਮ। ਧੰਨ ਗੁਰੂ ਨਾਨਕ ਨੂੰ ਵਾਟ ਦਾ ਪਤਾ ਹੈ, ਰਸਤੇ ਦਾ ਪਤਾ ਹੈ, ਰਸਤੇ ਦੇ ਉਤਾਰ ਚੜਾਉ ਦਾ ਪਤਾ ਹੈ, ਔਰ ਸਾਰਾ ਰਸਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਉਹਨਾਂ ਨੇ ਦੱਸ ਦਿੱਤਾ। ਬੋਲ ਕੇ ਹੀ ਦੱਸਣਾ ਹੁੰਦਾ ਹੈ, ਦੱਸ ਦਿੱਤਾ। ਚੱਲੇ ਹਾਂ ਕਿ ਨਹੀਂ ਚੱਲੇ, ਮਹਾਰਾਜ ਦੀ ਬਾਣੀ ਤੋਂ ਪਤਾ ਚੱਲ ਜਾਏ। ਰਸਤੇ ਦੇ ਚਾਰ ਪੜਾਉ ਦੱਸਦੇ ਨੇ ਅਤੇ ਪੰਜਵੀਂ ਮੰਜ਼ਿਲ। ਧਰਮ ਖੰਡ ਪਹਿਲਾ ਪੜਾਉ ਹੈ, ਗਿਆਨ ਖੰਡ ਦੂਜਾ ਪੜਾਉ ਹੈ, ਸਰਮ ਖੰਡ ਤੀਜਾ ਪੜਾਉ ਹੈ, ਕਰਮ ਖੰਡ। ਇੱਥੇ ਕਰਮ ਦੇ ਅਰਥ, ਇਹ ਲਫ਼ਜ਼ ਸੰਸਕ੍ਰਿਤ ਦਾ ਨਹੀਂ ਹੈ। ਸੰਸਕ੍ਰਿਤ ਦਾ ਕਰਮ ਲਫ਼ਜ਼ ਹੋਵੇ, ਇਹਦੇ ਅਰਥ ਬਣਦੇ ਨੇ ਕੰਮ ਤੂੰ ਕੀ ਕਰਮ ਕਰਦਾ, ਕੀ ਕੰਮ ਕਰਦਾ। ਪਰ ਸ਼ਾਇਦ ਆਪ ਨੂੰ ਪਤਾ ਹੋਵੇ, ਕਰਮ ਸ਼ਬਦ ਫਾਰਸੀ ਅਤੇ ਅਰਬੀ ਦਾ ਹੋਵੇ, ਇਹਦੇ ਅਰਥ ਬਣਦੇ ਨੇ ਬਖਸ਼ਿਸ਼। ਇਸ ਦੇ ਉੱਤੇ ਪ੍ਰਭੂ ਦਾ ਕਰਮ ਹੋ ਗਿਆ, ਇਸ ਦੇ ਉੱਤੇ ਖੁਦਾ ਦਾ ਕਰਮ ਹੋ ਗਿਆ, ਬਖਸ਼ਿਸ਼ ਹੋ ਗਈ। ਇਹ ਜੋ ਕਰਮ ਸ਼ਬਦ ਹੈ, ਸੰਸਕ੍ਰਿਤ ਦਾ ਨਹੀਂ ਹੈ, ਅਰਬੀ ਦਾ, ਅਰਬਿਕ ਹੈ। ਬਖਸ਼ਿਸ਼, ਬਖਸ਼ਿਸ਼ ਦਾ ਖੰਡ, ਬਖਸ਼ਿਸ਼ ਦਾ ਪਾਤਰ ਬਣ ਗਿਆ। ਇਸ ਤੋਂ ਇਹ ਵੀ ਮੁਰਾਦ ਨਾ ਲੈਣਾ ਪਰਮਾਤਮਾ ਕਿਸੇ ਵਕਤ ਬਖਸ਼ਿਸ਼ ਕਰਦਾ, ਕਿਸੇ ਵਕਤ ਨਹੀਂ ਕਰਦਾ, ਐਸਾ ਨਹੀਂ ਹੈ। ਸੂਰਜ ਸਦਾ ਹੀ ਰੋਸ਼ਨੀ ਦੇ ਰਿਹਾ, ਧਰਤੀ ਦਾ ਇੱਕ ਭਾਗ ਇੱਕ ਪਾਸੇ ਹੋ ਜਾਂਦਾ, ਇਸ ਵਾਸਤੇ ਰਾਤ ਹੋ ਜਾਂਦੀ ਹੈ, ਅੰਧੇਰਾ ਹੋ ਜਾਂਦਾ। ਸੂਰਜ ਦੇ 'ਤੇ ਅੰਧੇਰਾ ਨਹੀਂ ਹੈ, ਹਰ ਵਕਤ ਪਰਮਾਤਮਾ ਬਖਸ਼ਿਸ਼ ਕਰ ਰਿਹਾ ਹੈ। ਪਰ ਮਨੁੱਖ ਦੇ ਕੋਲ ਪਾਤਰਤਾ ਨਹੀਂ ਆਉਂਦੀ, ਇਹਦਾ ਭਾਂਡਾ ਪੁੱਠਾ ਪਿਆ। ਪਾਤਰਤਾ ਜੁਟਾਣੀ ਕੀ ਹੈ? ਭਾਂਡਾ ਸਿੱਧਾ ਕਰਨਾ। ਇੰਨਾ ਹੀ ਹੈ। ਗੱਲ ਸੌਖੀ ਵੀ ਬੜੀ ਹੈ, ਔਖੀ ਵੀ ਬੜੀ ਹੈ। ਪ੍ਰਾਪਤ ਹੋ ਜਾਏ ਤੇ ਐਸੇ ਪੁਰਖਾਂ ਨੇ ਕਿਹਾ ਰੱਬ ਦਾ ਪਾਣਾ ਸਭ ਤੋਂ ਸੌਖਾ ਹੈ। ਜਿੰਨੇ ਚਿਰ ਤੱਕ ਪ੍ਰਾਪਤ ਨਹੀਂ ਹੋਇਆ, ਯਕੀਨ ਜਾਣੋ ਰੱਬ ਦਾ ਪਾਉਣਾ ਸਭ ਤੋਂ ਔਖਾ ਹੈ। ਬੁੱਲੇ ਨੇ ਕਿਧਰੇ ਪਾ ਲਿਆ ਸੀ ਤੇ ਉਹ ਕਹਿੰਦਾ ਬੁੱਲਿਆ ਰੱਬ ਦਾ ਕੀ ਪਾਣਾ, ਇਧਰੋਂ ਪੁੱਟਣਾ ਤੇ ਇਧਰੋਂ ਲਾਣਾ, ਇਹ ਕੀ ਪਾਉਣਾ, ਇਹ ਕੋਈ ਔਖੀ ਖੇਡ। ਹਰਾਈ ਸੀ, ਸਬਜ਼ੀ ਬੀਜਦਾ ਸੀ ਬੁੱਲਾ, ਹਰਾਈ ਸੀ। ਪਿਆਜ਼ ਦੀ ਪਨੀਰੀ ਇੱਕ ਥਾਂ ਤੋਂ ਪੁੱਟੀ ਸੀ, ਦੂਜੀ ਥਾਂ ਲਾ ਰਿਹਾ ਸੀ। ਕਿਸੇ ਨੇ ਪੁੱਛ ਲਿਆ ਰੱਬ ਨੂੰ ਕਿਵੇਂ ਪ੍ਰਾਪਤ ਕਰੀਏ। ਮੌਜ ਵਿੱਚ ਮਸਤੀ ਚ ਆ ਕੇ ਇਸ ਸੂਫੀ ਸੰਤ ਨੇ ਕਹਿ ਦਿੱਤਾ, ਬੋਲਿਆ ਰੱਬ ਦਾ ਕੀ ਪਾਣਾ, ਇੱਧਰੋਂ ਪੁੱਟਣਾ ਇੱਧਰੋਂ ਲਾਣਾ। ਮੈਂ ਕਲਗੀਧਰ ਦੇ ਬੋਲ ਫਿਰ ਦੁਹਰਾਵਾਂ, ਜਿਤਨੇ ਚਿਰ ਤੱਕ ਪ੍ਰਾਪਤ ਨਹੀਂ ਹੋਇਆ ਪਰਮਾਤਮਾ ਸਭ ਤੋਂ ਦੂਰ ਹੈ। ਜਿਸ ਦਿਨ ਪ੍ਰਾਪਤ ਹੋ ਜਾਂਦਾ ਉਸ ਦਿਨ ਪਤਾ ਚੱਲਦਾ ਅਤੇ ਸਭ ਤੋਂ ਨੇੜੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ ਮੈਂ ਫਿਰ ਦੁਹਰਾਵਾਂ, ਸਭ ਤੇ ਦੂਰ ਸਬਨ ਤੇ ਨੇਰਾ, ਜਲ ਥਲ ਮਈਅਲ ਜਾਹੇ ਬਸੇਰਾ। ਸਭ ਤੋਂ ਦੂਰ ਹੈ, ਸਭ ਤੋਂ ਦੂਰ, ਇਤਨਾ ਦੂਰ ਹੋਰ ਕੁਛ ਵੀ ਨਹੀਂ ਜਿਤਨਾ ਦੂਰ ਪਰਮਾਤਮਾ। ਸਭ ਤੇ ਦੂਰ, ਕੋਈ ਚੀਜ਼ ਕੋਈ ਵਸਤੂ ਕੋਈ ਵੀ ਇਤਨਾ ਦੂਰ ਨਹੀਂ ਜਿਤਨਾ ਪਰਮਾਤਮਾ ਦੂਰ ਹੈ। ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਸਭ ਤੇ ਦੂਰ ਸਭਨ ਤੇ ਨੇੜਾ, ਸਭ ਤੋਂ ਨੇੜੇ, ਇਤਨਾ ਕੋਈ ਵੀ ਨੇੜੇ ਨਹੀਂ ਜਿਤਨਾ ਉਹ ਨੇੜੇ ਹੈ। ਪਰ ਇਤਨਾ ਕੋਈ ਵੀ ਦੂਰ ਨਹੀਂ ਜਿਤਨਾ ਪਰਮਾਤਮਾ ਦੂਰ ਹੈ। ਤੁਸੀਂ ਆਖੋਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਤਾਂ ਪਹੇਲੀ ਰੱਖਦੇ ਨੇ, ਇਹ ਤਾਂ ਪਹੇਲੀ, ਜੋ ਦੂਰ ਹੈ ਉਹ ਦੂਰ ਹੈ, ਨੇੜੇ ਕਿਸ ਤਰ੍ਹਾਂ ਹੋਵੇਗਾ, ਔਰ ਜੋ ਨੇੜੇ ਹੈ ਉਹ ਨੇੜੇ ਹੈ, ਦੂਰ ਕਿਸ ਤਰ੍ਹਾਂ ਹੋਵੇਗਾ। ਯਕੀਨ ਜਾਣੋ ਜਿੰਨੇ ਚਿਰ ਤੱਕ ਸਮਝ ਨਹੀਂ ਪ੍ਰਾਪਤੀ ਨਹੀਂ, ਪਰਮਾਤਮਾ ਸਭ ਤੋਂ ਦੂਰ ਹੈ। ਇੱਕ ਜਨਮ ਨਹੀਂ, ਕਈ ਦਫ਼ਾ ਕਈ ਜਨਮ ਭਟਕਦਿਆਂ ਲੰਘ ਜਾਂਦੇ। ਰਵਿਦਾਸ ਵਰਗੀ ਆਤਮਾ ਨੂੰ ਵੀ ਕਹਿਣਾ ਪਿਆ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਦੇਖੇ। ਇਹ ਪ੍ਰਭੂ ਕੋਈ ਇੱਕ ਜਨਮ ਦੇ ਵਿਛੜਿਆ, ਕਈ ਜਨਮਾਂ ਦੇ। ਕਿਆ ਦੂਰ ਸੀ ਇਸ ਕਰਕੇ ਵਿਛੜੇ? ਦੂਰ ਤੇ ਨਹੀਂ ਸੀ, ਸਮਝ ਨਹੀਂ ਸੀ, ਸਮਝ ਨਹੀਂ ਸੀ। ਮੇਰੇ ਸਾਹਮਣੇ ਹੀਰਾ ਪਿਆ, ਮੈਨੂੰ ਸਮਝ ਨਹੀਂ ਹੈ, ਹੀਰਾ ਦੂਰ, ਹੀਰਾ ਦੂਰ। ਮੇਰੇ ਸਾਹਮਣੇ ਪੁਖਰਾਜ ਪਿਆ, ਨੀਲਮ ਪਿਆ, ਮੈਨੂੰ ਸਮਝ ਨਹੀਂ। ਤੂੰ ਇੱਕ ਪੱਥਰ ਤੇ ਮੇਰੇ ਨੇੜੇ ਪਿਆ, ਪੁਖਰਾਜ ਤੇ ਬਹੁਤ ਦੂਰ। ਇੱਕ ਪੱਥਰ ਦਾ ਟੁਕੜਾ ਤੇ ਮੇਰੇ ਕੋਲ ਪਿਆ, ਨੀਲਮ ਤੇ ਬਹੁਤ ਦੂਰ ਹੈ, ਕਿਉਂਕਿ ਨੀਲਮ ਦੀ ਮੈਨੂੰ ਸਮਝ ਨਹੀਂ। ਇੱਕ ਕੱਚ ਦਾ ਟੁਕੜਾ ਤੇ ਮੇਰੇ ਕੋਲ ਪਿਆ, ਹੀਰਾ ਬਹੁਤ ਦੂਰ ਹੈ, ਕਿਉਂਕਿ ਹੀਰੇ ਦੀ ਮੈਨੂੰ ਸਮਝ ਨਹੀਂ। ਤੂੰ ਮੇਰੀ ਸਮਝ ਤੋਂ ਦੂਰ। ਪਰਮਾਤਮਾ ਦੇ ਮਾਰਗ ਤੇ ਜਿਹੜਾ ਪਹਿਲਾ ਕਦਮ ਰੱਖਣਾ ਹੁੰਦਾ ਉਹ ਅੰਧੇਰੇ ਦੇ ਚ ਹੀ ਰੱਖਣਾ ਹੁੰਦਾ। ਯਾਤਰਾ ਅੰਧੇਰੇ 'ਚ ਸ਼ੁਰੂ ਕਰਨੀ ਪੈਂਦੀ ਹੈ, ਨਾ ਸਮਝੀ ਦੇ 'ਚ। ਪਰ ਸਾਰੀ ਜ਼ਿੰਦਗੀ ਨਾ ਸਮਝੀ ਰਹਿ ਗਈ ਤਾਂ ਫਿਰ ਭਟਕਣਾ। ਪਹਿਲਾ ਕਦਮ ਧਰਮ ਖੰਡ, ਪਹਿਲਾ ਕਦਮ ਕਰਮ ਕਾਂਡ, ਪਹਿਲਾ ਕਦਮ ਸ਼ਰੀਅਤ। ਇਸਲਾਮ ਦੇ ਬਾਨੀ ਕਹਿੰਦੇ ਨੇ ਪਹਿਲੇ ਸ਼ਰੀਅਤ, ਫਿਰ ਤਰੀਕਤ, ਫਿਰ ਮਾਰਫਤ, ਫਿਰ ਹਕੀਕਤ। ਤੋ ਹਕੀਕਤ ਤੇ ਚਾਨਣਾ ਪ੍ਰਕਾਸ਼ ਹੈ, ਗਿਆਨ ਕਾਂਡ ਤੇ ਰੋਸ਼ਨੀ ਹੈ, ਚਾਨਣਾ ਹੈ, ਪ੍ਰਕਾਸ਼ ਹੈ। ਸੱਚਖੰਡ ਤੇ ਮਹਾਂ ਉਦਾਰੋ ਹੈ, ਪ੍ਰਕਾਸ਼ ਹੈ। ਪਹਿਲਾ ਕਦਮ ਅੰਧੇਰੇ ਸ਼ੁਰੂ ਹੁੰਦਾ, ਸਮਝ ਤੇ ਕੁਛ ਨਹੀਂ, ਪਾਠ ਕਰ ਰਿਹਾ, ਕੁਛ ਵੀ ਸਮਝ ਨਹੀਂ, ਮੰਦਰ ਜਾ ਰਿਹਾ, ਖੜਕਾ ਰਿਹਾ ਘੜਿਆਲ, ਸਮਝ ਕੁਛ ਵੀ ਨਹੀਂ। ਸਜਦਾ ਕਰ ਰਿਹਾ, ਮੱਥਾ ਟੇਕ ਰਿਹਾ, ਸਮਝ ਕੁਛ ਵੀ ਨਹੀਂ। ਮੈਂ ਅਰਜ਼ ਕਰਾਂ ਅੰਦਰ ਪੂਰਨ ਭਾਵਨਾ ਹੋਵੇ। ਮਨੁੱਖ ਕਿਧਰੇ ਵੀ ਮੱਥਾ ਟੇਕੇ, ਪਰਮਾਤਮਾ ਨੂੰ ਟੇਕਿਆ ਜਾ ਰਿਹਾ, ਅਸੀਂ ਕਿਹੜੀ ਥਾਂ ਹੈ ਜਿੱਥੇ ਨਹੀਂ ਹੈ। ਔਰ ਜੇ ਸਮਝ ਨਹੀਂ ਤਾਂ ਠੀਕ ਹੈ, ਗੁਰੂ ਗ੍ਰੰਥ ਸਾਹਿਬ ਦੇ ਅੱਗੋਂ ਵੀ ਟੇਕ ਰਿਹਾ ਤਾਂ ਗੁਰੂ ਨੂੰ ਨਹੀਂ ਟੇਕ ਰਿਹਾ, ਸਮਝ ਹੀ ਨਹੀਂ। ਕਈ ਦਫ਼ਾ ਜਿਸ ਗੁਰਦੇਵ ਨੂੰ ਮੱਥਾ ਟੇਕ ਰਿਹਾ ਉਸੇ ਗੁਰੂ ਦੀ ਹਜ਼ੂਰੀ 'ਚ ਕਿਸੇ ਦੀ ਪੱਗ ਵੀ ਲਾਉਂਦਾ, ਅਨਰਥ ਵੀ ਕਰਦਾ, ਤਾਂ ਕਿੱਥੇ ਗੁਰੂ ਦਿਖਾਈ ਦਿੰਦਾ। 2-3 ਸਾਲ ਪਹਿਲੇ ਦੀ ਘਟਨਾ ਹੈ, ਵਿਸ਼ਵਨਾਥ ਕਾਸ਼ੀ ਦਾ ਮੰਦਰ ਇਤਿਹਾਸਕ ਮੰਦਰ ਹੈ, ਇਹਦੇ ਗੁੰਮਤ ਦੇ ਉੱਪਰ ਸੋਨਾ ਮਹਾਰਾਜਾ ਰਣਜੀਤ ਸਿੰਘ ਨੇ ਲਗਵਾਇਆ ਸੀ, ਅਜੇ ਵੀ ਮਾਣ ਨਾਲ ਦੱਸਦੇ। तो उत्थे शिवजी का मुकुट चोरी हो गया, यूपी पुलिस नू भाजना पै गई, रोज अखबारां दी मुख खबर भी यही आउंदी सी, करोड़ां दी संपत्ति दा मुकुट सी, नीलम हीरे पन्ने जड़क गुम हो गए। तीन महीने पुलिस कोशिश करती रही, लभ्या कितों लभ्या, पुजारी दे घर लभ्या, जिहड़ा पूजा करदा रहा ओही चोर सी। गुस्ताखी माफ, पूजा करदा होया सारा जगत देखदा सी, पर अंदरों चोर है ये ते शिवजी जरूर देखदे होणगे, तां ही ते उसनू शिवजी दी प्राप्ति नहीं होई सी। अगर हो गई आउंदी तो मुकुट चुराण दी लोड़ ही नहीं सी, लोड़ ही नहीं सी, फिर क्यों चुरांदा। एक सच्चाई है, पहला कदम अंधेरे च आउंदा है नहीं अमन, पर सारी जिंदगी उस अंधेरे च हो जाए फिर कहना पैंदा है ते धर्म दी दुनिया च भटक रहा, भटक रहा। इस दे विच जदों मनुख ज्ञान कांड दे च पहुंचदा है, समझ आउंदी है, एक पश्चाताप जागदा है, वे इन्ने दिन ते मैं ही भटकदा, भटकण दा पता चलदा है, जदके 50 साल तो जो मंदिर मस्जिद गुरुद्वारे जा रहे है, अगर समझ नहीं आई तो जी उसनों भटकण दा भी नहीं पता कि भटकदा। समझ आ गई तो समझ लेना अंधेरे चो निकल गया है, मार्ग दी समझ आ गई, ज्ञान खंड दे पहुंच गए, उन्हों समझ आ जाती है परमात्मा कोई व्यक्ति नहीं, एक व्यापक महान शक्ति है, तू सबने थाई जिथे हो जाई साचा सिरजन हार जियो, व्यापक शक्ति हो सकती है व्यक्ति नहीं, व्यक्ति अज है ते कल नहीं, सर्वकाल शक्ति हो सकती है व्यक्ति नहीं। और इसे तरीके दे नाल व्यक्ति दी जात पात आउंदी है, उस महान शक्ति दी कोई जात पात, व्यक्ति दा रंग रूप आउंदा उस महान शक्ति दा कोई रंग रूप, व्यक्ति दा अपना मजहब आउंदा उस महान शक्ति दा कोई मजहब नहीं। धन गुरु गोबिंद सिंह जी महाराज दे बोल सुन लो, नमस्तंग अमजवे, नमस्कार प्रभु तैनू, तेरा कोई मजहब नहीं, ना तू हिंदू है, ना तू मुस्लिम है, ना तू सिख है, ना तू ईसाई है, ना तू यहूदी है, ना तू पारसी है, ना तू जैनी है, ना तू बोधी है, माण करदा रहे तू जैनी होण दा, परमात्मा जैनी नहीं, माण करना तेरा फर्ज है। आपकी ज्ञातली अर्ज करा, सिख मजहब है नहीं, धर्म है। सिख का मतलब है मैं सीखना चाहना, मनुख जन्म तो लैके मरण तक पूर्ण ज्ञानी नहीं, कुछ ना कुछ ऐसा होवेगा जो जानन नो बाकी है, मनुख कई जन्मां तक सिख पैदा हो सकता है, और सिख दी तरह परमात्मा पैदा करदा है, सिख दी तरह ही मरना पैदा। सिख होना मनुख दा सुभाव है, मैं सीखना चाहना, और हे प्रभु मैं तेरी सारी कायनात नू नहीं जान, मैं पूरा नहीं जान, इस वास्ते मैं कहना होना धर्म एक सागर है, मजहब नदी दी तरह है, नदी दे सागर नू नहीं उडेलिया जा सकता, पर सारिया नदियां सागर दे उडेलिया जा सकदिया ने। गुरु ग्रंथ साहिब जी महाराज धार्मिक ग्रंथ ने, ताई के मजहब दियां नदियां समा गई, बाबा फरीद भी समा गए, रामानंद भी समा गए, परमानंद भी समा गए, कबीर भी समा गए, ये सारियां नदियां समा गई, वख वख मजहबां दे, वख वख इन्हां दे पंथ ने। गंगा उतने चिर तक गंगा है जिन्ने चिर तक सागर दे च लीन नहीं होई, सागर दे च गंगा नहीं लगदी। इंग्लैंड का थेम दरिया उन्ने चिर तक थेम है जिन्ने चिर तक सागर दे च लीन नहीं होया, लीन हो गया फिर थेम नहीं लगदा। इराक का दजला ते फरात, ये महान दो वड्डे दरिया इराक दे, ये दजला उतने चिर तक दजला है, फरात उतने चिर तक फरात है, जितने चिर तक सागर दे च लीन नहीं होया, सागर दे सिर्फ सागर ही लभदा है, ना दजला लभदा है ना फरात। ਨਾ ਗੰਗਾ ਲੱਭਦੀ ਹੈ ਨਾ ਜਮਨਾ। ਜਦ ਕੋਈ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਨਾ ਉਸਦੀ ਕੋਈ ਜ਼ਾਤ ਨਾ ਉਸਦੀ ਕੋਈ ਮਜ਼ਹਬ। ਅਦਕੀ ਸ਼੍ਰੀ ਰਾਮ ਆਚਾਰੀਆ ਨਹੀਂ ਆਏ ਮੰਦਸੌਰ ਤੋਂ, ਹਮੇਸ਼ਾ ਆਉਂਦੇ ਨੇ। ਮੰਦਸੌਰ ਵਿੱਚ ਸਰਵ ਧਰਮ ਸੰਮੇਲਨ ਹੋਇਆ, ਉਹਨਾਂ ਨੇ ਮੈਨੂੰ ਰਾਸ਼ਟਰੀ ਸੰਤ ਦੀ ਉਪਾਧੀ ਦਿੱਤੀ, ਇੱਕ ਪ੍ਰਮਾਣ ਪੱਤਰ ਦਿੱਤਾ। ਮੈਂ ਕਿਹਾ ਮੇਰੀਆਂ ਦੋ ਗੱਲਾਂ ਸੁਣ ਲਓ ਤਾਂ ਮੈਂ ਉਪਾਧੀ ਲੈਂਦਾ। ਪਹਿਲੇ ਤਾਂ ਮੈਂ ਸੰਤ ਨਹੀਂ, ਅਤੇ ਨਾ ਮੈਂ ਐਸਾ ਕੋਈ ਦਾਅਵਾ ਕੀਤਾ, ਅਤੇ ਨਾ ਹੀ ਮੈਂ ਸੰਤ। ਦੂਸਰਾ ਸੁਣ ਲਓ, ਸੰਤ ਰਾਸ਼ਟਰੀ ਨਹੀਂ ਆਉਂਦਾ, ਨਹੀਂ ਆਉਂਦਾ। ਸੂਰਜ ਵੀ ਰਾਸ਼ਟਰੀ ਹੁੰਦਾ, ਸੂਰਜ ਹਿੰਦੁਸਤਾਨੀ ਹੈ। ਪਹਿਲੇ ਦੱਸੋ, ਸੂਰਜ ਹਿੰਦੁਸਤਾਨੀ ਹੈ? ਜੇ ਤੁਸੀਂ ਹਿੰਦੁਸਤਾਨੀ ਆਖਿਆ ਤਾਂ ਪਾਕਿਸਤਾਨੀ ਕਹਿਣਗੇ ਸੂਰਜ ਪਾਕਿਸਤਾਨੀ ਹੈ। ਫਿਰ ਆਬਾਦੀ ਦੇ ਵਿੱਚ ਬਹੁਤ ਵੱਡਾ ਹੈ ਚੀਨ, ਉਹਨੇ ਕਹਿਣਾ ਹੈ ਸੂਰਜ ਚਾਈਨੀਜ਼ ਹੈ। ਸ਼ਕਤੀ ਦੇ ਵਿੱਚ ਬਹੁਤ ਵੱਡਾ ਹੈ ਅਮੈਰੀਕਾ, ਫਿਰ ਉਹਨਾਂ ਨੇ ਕਹਿਣਾ ਹੈ ਸੂਰਜ ਅਮੈਰੀਕਨ ਹੈ। ਫਿਰ ਕੀ ਕਰੋਗੇ? ਦਾਅਵੇ ਸਾਰੇ ਕਰ ਸਕਦੇ ਨੇ, ਪਰ ਸੂਰਜ ਨਾ ਹਿੰਦੁਸਤਾਨੀ ਹੈ, ਨਾ ਪਾਕਿਸਤਾਨੀ ਹੈ, ਨਾ ਜੈਪਨੀਜ਼ ਹੈ, ਨਾ ਚਾਈਨੀਜ਼ ਹੈ, ਨਾ ਅਮੈਰੀਕਨ ਹੈ। ਸੂਰਜ ਸੂਰਜ ਹੈ। ਬੜੇ ਧਿਆਨ ਨਾਲ ਸੁਣ ਲੈਣਾ, ਜੋ ਸਿਰਫ ਮੇਰਾ ਹੈ ਉਹ ਸੂਰਜ ਨਹੀਂ। ਕੋਈ ਦੀਵਾ ਹੋਵੇਗਾ ਮੈਂ ਘਰ ਦੇ ਜਲਾ ਰੱਖਿਆ ਹੋਵੇ, ਜੋ ਸਿਰਫ ਮੇਰਾ ਹੈ ਉਹ ਸੂਰਜ ਨਹੀਂ, ਔਰ ਜੋ ਸੂਰਜ ਹੈ ਉਹ ਕੇਵਲ ਮੇਰਾ ਨਹੀਂ। ਜੋ ਈਸ਼ਵਰ ਹੈ ਉਹ ਕੇਵਲ ਮੇਰਾ ਨਹੀਂ ਹੈ, ਔਰ ਜੋ ਕੇਵਲ ਮੇਰਾ ਹੈ ਮੈਂ ਦਾਅਵੇ ਨਾਲ ਕਹਿੰਦਾ ਉਹ ਈਸ਼ਵਰ ਵੀ ਨਹੀਂ। ਮੈਂ ਲਫ਼ਜ਼ ਫਿਰ ਦੁਹਰਾਵਾਂ, ਜੋ ਕੇਵਲ ਮੇਰਾ ਹੈ ਉਹ ਈਸ਼ਵਰ ਨਹੀਂ ਹੈ, ਔਰ ਜੋ ਈਸ਼ਵਰ ਹੈ ਉਹ ਕੇਵਲ ਮੇਰਾ ਨਹੀਂ। ਜੋ ਸੂਰਜ ਹੈ ਉਹ ਕੇਵਲ ਮੇਰਾ ਨਹੀਂ ਹੈ, ਔਰ ਜੋ ਕੇਵਲ ਮੇਰਾ ਹੈ ਉਹ ਸੂਰਜ ਨਹੀਂ ਹੈ। ਲੋਕਾਂ ਦੇ ਦਾਅਵੇ ਨੇ ਖੁਦਾ ਸਾਡਾ ਹੈ, ਇਹ ਭਗਵਾਨ ਸਾਡਾ ਹੈ, ਹੋਵੇਗਾ ਤੁਹਾਡਾ ਭਗਵਾਨ, ਹੋਵੇਗਾ ਤੁਹਾਡਾ ਖੁਦਾ, ਇਹ ਸੂਰਜ ਨਹੀਂ ਕੋਈ ਟਿਮਟਿਮਾਉਂਦਾ ਚਿਰਾਗ ਹੋਵੇਗਾ, ਅੱਜ ਹੈ ਕੱਲ੍ਹ ਬੁੱਝ ਜਾਏਗਾ, ਇਹ ਦੀਪਕ ਹੋਵੇਗਾ, ਇਹ ਸੂਰਜ ਨਹੀਂ ਹੈ। ਹਾਂ, ਸੂਰਜ ਦੇ ਨਾਮ ਕਈ ਹੋ ਸਕਦੇ ਨੇ, ਅਸੀਂ ਇਸ ਨੂੰ ਬਾਨ ਕਹਿ ਸਕਦੇ ਹਾਂ, ਰਵੀ ਕਹਿ ਸਕਦੇ ਹਾਂ, ਖੁਰਸ਼ੀਦ ਕਹਿ ਸਕਦੇ ਹਾਂ, ਆਫਤਾਬ ਕਹਿ ਸਕਦੇ ਹਾਂ, ਸਨ ਕਹਿ ਸਕਦੇ ਹਾਂ। ਜੋ ਸਨ ਹੈ ਉਹੀ ਆਫਤਾਬ ਹੈ, ਜੋ ਆਫਤਾਬ ਹੈ ਉਹੀ ਖੁਰਸ਼ੀਦ ਹੈ, ਜੋ ਖੁਰਸ਼ੀਦ ਹੈ ਉਹੀ ਰਵੀ ਹੈ, ਔਰ ਜੋ ਰਵੀ ਹੈ ਉਹੀ ਭਾਨ ਹੈ, ਔਰ ਜੋ ਭਾਨ ਹੈ ਉਹੀ ਸੂਰਜ ਹੈ, ਜੋ ਰਾਮ ਹੈ ਉਹੀ ਅੱਲਾ ਹੈ, ਔਰ ਜੋ ਅੱਲਾ ਹੈ ਉਹੀ ਵਾਹਿਗੁਰੂ ਹੈ, ਔਰ ਜੋ ਵਾਹਿਗੁਰੂ ਹੈ ਉਹੀ ਗੋਡ ਹੈ। ਇਹ ਤਾਂ ਮੈਂ ਹੁਣ ਝਗੜਾ ਕਰਾਂ, ਇਹ ਸੂਰਜ ਤੇ ਹੈ, ਇਹ ਖੁਰਸ਼ੀਦ ਨਹੀਂ, ਇਹ ਖੁਰਸ਼ੀਦ ਤੇ ਹੈ ਸਨ ਨਹੀਂ, ਇਹ ਸਨ ਤੇ ਹੈ ਆਫਤਾਬ ਨਹੀਂ। ਤਾਂ ਇਹ ਝਗੜਾ ਮੇਰਾ ਪਾਗਲਪਨ ਦਾ ਹੋਏਗਾ। ਇਤਨਾ ਪਾਗਲਪਨ ਲੋਕੀ ਸੂਰਜ ਵਾਸਤੇ ਤੇ ਨਹੀਂ ਕਰਦੇ, ਪਰਮਾਤਮਾ ਵਾਸਤੇ ਤੇ ਪਾਗਲਾਂ ਦੀ ਭੀੜ ਹੈ, ਔਰ ਕੁਛ ਵੀ ਨਹੀਂ, ਪਾਗਲਾਂ ਦੀ ਭੀੜ। ਅੱਲਾ ਰਾਮ ਦੀ ਲੜਾਈ ਹੈ, ਬੜਾ ਝਗੜਾ ਹੈ। ਗੁਰੂ ਨਾਨਕ ਨੇ ਸਾਫ ਕਹਿ ਦਿੱਤਾ, ਤੁਸੀਂ ਝਗੜਦੇ ਰਹੋ, ਅਸੀਂ ਅੱਲਾ ਨੂੰ ਵੀ ਦਰਜ ਕਰਦੇ ਹਾਂ, ਰਾਮ ਨੂੰ ਵੀ ਦਰਜ ਕਰਦੇ ਹਾਂ। ਕੋਈ ਬੋਲੇ ਰਾਮ ਰਾਮ, ਕੋਈ ਖੁਦਾ, ਕੋਈ ਸੇਵੇ ਗੁਸਾਈਆਂ, ਕੋਈ ਖੁਦਾ, ਧਰਮ ਮਜ਼ਹਬ ਨਹੀਂ ਹੈ। ਧਰਮ ਸਾਗਰ ਦੀ ਤਰ੍ਹਾਂ, ਉਹ ਨਦੀ ਦੀ ਤਰ੍ਹਾਂ ਨਹੀਂ ਹੈ। ਠੀਕ, ਨਦੀ ਦਾ ਨਾਮ ਆਉਂਦਾ ਹੈ, ਨਦੀ ਦਾ ਆਪਣਾ ਇਲਾਕਾ ਆਉਂਦਾ ਹੈ, ਜਿਵੇਂ ਗੰਗਾ ਭਾਰਤ ਦੇ ਵਿੱਚ ਹੈ, ਇੰਗਲੈਂਡ ਦੇ ਵਿੱਚ ਨਹੀਂ ਹੈ। ਥੇਮ ਇੰਗਲੈਂਡ ਵਿੱਚ ਤੇ ਹੈ, ਭਾਰਤ ਵਿੱਚ ਨਹੀਂ ਹੈ। ਦਰਿਆ ਸਿੰਧ ਪਾਕਿਸਤਾਨ ਦੇ ਵਿੱਚ ਤੇ ਹੈ, ਹੁਣ ਹਿੰਦੁਸਤਾਨ ਦੇ ਵਿੱਚ ਨਹੀਂ ਹੈ। ਨਦੀਆਂ ਦੇ ਆਪਣੇ ਆਪਣੇ ਮੁਲਕ ਆਉਂਦੇ ਨੇ, ਨਦੀਆਂ ਦੇ ਆਪਣੇ ਆਪਣੇ ਇਲਾਕੇ ਆਉਂਦੇ ਨੇ, ਨਦੀਆਂ ਦੇ ਆਪਣੇ ਆਪਣੇ ਨਾਮ ਆਉਂਦੇ ਨੇ, ਮਜ਼ਹਬਾਂ ਦੇ ਆਪਣੇ ਆਪਣੇ ਨਾਮ ਆਉਂਦੇ ਨੇ, ਆਪਣੇ ਆਪਣੇ ਇਲਾਕੇ ਦੇ ਵਿੱਚ ਪ੍ਰਫੁੱਲਤ ਆਉਂਦੇ ਨੇ, ਔਰ ਆਪਣੇ ਆਪਣੇ ਇਲਾਕੇ ਦੇ ਲੋਕ ਮੰਨਦੇ ਨੇ। ਪਰ ਸਾਗਰ ਨੇ ਤੇ ਸਾਰੀ ਦੁਨੀਆਂ ਨੂੰ ਕਹਿ ਰਿਹਾ ਹੈ, ਔਰ ਸਾਗਰ ਦੇ ਵਿੱਚ ਨਾ ਥੇਮ ਹੈ, ਨਾ ਦਜਲਾ ਹੈ, ਨਾ ਫਰਾਤ ਹੈ, ਨਾ ਗੰਗਾ ਹੈ, ਨਾ ਜਮਨਾ ਹੈ। ਸਾਗਰ ਦੇ ਵਿੱਚ ਕੇਵਲ ਸਾਗਰ ਹੈ, ਪਰਮਾਤਮਾ ਦੇ ਜਦ ਕੋਈ ਲੀਨ ਹੋ ਜਾਂਦਾ ਹੈ ਤਾਂ ਕਹਿ ਦਿੰਦਾ ਬਸ ਕੇਵਲ ਪਰਮਾਤਮਾ ਹੈ। ਅੱਜ ਤੱਕ ਮੈਂ ਵੀ ਧਾਰਮਿਕ ਦੁਨੀਆਂ ਵਿੱਚ ਬੜਾ ਭਰਮਣ ਕੀਤਾ ਹੈ, ਯਕੀਨ ਜਾਣੋ ਮਜ਼ਹਬੀ ਬੰਦੇ ਮਿਲੇ ਨੇ ਧਾਰਮਿਕ ਨੇ। ਜਦ ਉਹਨਾਂ ਨੇ ਰਾਸ਼ਟਰੀ ਆ ਸੰਤ ਦੀ ਉਪਾਧੀ ਦਿੱਤੀ, ਮੈਂ ਕਿਹਾ ਸੋਚ ਸਮਝ ਕੇ ਦੇਣਾ, ਅਵਲ ਮੈਂ ਸੰਤ ਨਹੀਂ, ਦੂਜਾ ਸੰਤ ਰਾਸ਼ਟਰੀਆ ਨਹੀਂ ਹੁੰਦਾ, ਪਰ ਜੋ ਰਾਸ਼ਟਰੀਆ ਹੈ ਉਹ ਸੰਤ ਨਹੀਂ, ਸੰਤ ਦਾ ਵੀ ਇਲਾਕਾ ਹੈ। ਠੀਕ ਹੈ ਮੇਰਾ ਇਲਾਕਾ ਹੈ ਕਿਉਂਕਿ ਮੈਂ ਸੰਤ ਨਹੀਂ ਹਾਂ, ਮੈਂ ਕਬੂਲਦਾ ਪਿਆ, ਮੈਂ ਕਬੂਲ ਰਿਹਾ। ਹੁਣ ਸੰਤ ਦਾ ਕੋਈ ਰਾਸ਼ਟਰ ਨਹੀਂ ਆਉਂਦਾ, ਸਾਰੀ ਦੁਨੀਆ ਉਸਦੀ ਆਉਂਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਰਤ ਦੇ 68 ਤੀਰਥਾਂ 'ਤੇ ਜੋ ਸੱਚ ਦੀ ਸ਼ਮਾ ਜਲਾਈ, ਉਹੀ ਮੱਕੇ ਮਦੀਨੇ ਦੇ ਜਲਾਈ, ਉਹੀ ਸ਼ਮਾ, ਉਹੀ ਦੀਪ। ਸੰਤ ਰਾਸ਼ਟਰੀਆ ਨਹੀਂ ਆਉਂਦਾ, ਨਹੀਂ ਤਾਂ ਮੱਕੇ ਮਦੀਨੇ ਜਾਣ ਦੀ ਕੀ ਲੋੜ ਸੀ। ਸੰਤ ਰਾਸ਼ਟਰੀਆ ਨਹੀਂ ਆਉਂਦਾ, ਉਹ ਬੋਧ ਮੰਦਰਾਂ ਦੇ 'ਚ ਵੀ ਜਾਂਦੇ ਰਹੇ, ਬੋਧੀਆਂ ਦੇ ਕੇਂਦਰੀ ਅਸਥਾਨ 'ਤੇ ਵੀ ਗਏ, ਸੁਮੇਰ ਪਰਬਤ 'ਤੇ ਜੋਗੀਆਂ ਕੋਲ ਵੀ ਗਏ। ਮੇਰਾ ਐਸਾ ਨਿੱਕਾ ਜਿਹਾ ਅਨੁਭਵ ਹੈ, ਜਦ ਸੰਸਾਰ ਦਾ ਧਨ ਪ੍ਰਾਪਤ ਹੋਵੇ ਨਾ ਤਾਂ ਛੁਪਾਉਣ ਨੂੰ ਜੀ ਕਰਦਾ ਹੈ ਅਤੇ ਬੰਦਾ ਸ਼ੂਮ ਆਉਂਦਾ, ਦੂਜੇ ਨੂੰ ਨਾ ਪਤਾ ਚੱਲੇ ਮੇਰੇ ਕੋਲ ਇਤਨਾ ਸੋਨਾ ਹੈ, ਇਤਨਾ ਚਾਂਦੀ ਹੈ, ਇਤਨਾ ਧਨ ਹੈ, ਇਤਨਾ ਕੈਸ਼ ਹੈ, ਇਤਨੀ ਨਗਦੀ ਹੈ, ਰਾਹ ਨੂੰ ਵੀ ਨਾ ਪਤਾ ਚੱਲੇ, ਭੈਣ ਨੂੰ ਵੀ ਨਾ ਪਤਾ ਚੱਲੇ, ਪੜੋਸੀ ਨੂੰ ਤਾਂ ਬਿਲਕੁਲ ਪਤਾ ਨਾ ਚੱਲੇ। ਕਈ ਐਸੇ ਮੂਰਖ ਵੀ ਨੇ ਮਾਂ ਬਾਪ ਤੋਂ ਵੀ ਛੁਪਾਉਂਦੇ ਨੇ, ਮਾਂ ਨੂੰ ਵੀ ਨਾ ਪਤਾ ਚੱਲੇ, ਪਿਓ ਨੂੰ ਵੀ ਨਾ ਪਤਾ ਚੱਲੇ। ਬਾਹਰ ਦਾ ਧਨ ਜੈਸੇ ਜੈਸੇ ਮਿਲਦਾ ਬੰਦਾ ਸ਼ੂਮ ਆਉਂਦਾ, ਸ਼ੂਮ ਆਉਂਦਾ ਔਰ ਛੁਪਾਉਂਦਾ। ਜਿਸ ਦਿਨ ਸੱਚੀ ਦੌਲਤ ਪਰਮਾਤਮਾ ਦੇ ਨਾਮ ਦੇ ਮਿਲਦੀ ਹੈ, ਫਿਰ ਕਹਿੰਦਾ ਮੇਰੇ ਕੋਲ ਕਿਉਂ ਹੈ, ਸਾਰੀ ਦੁਨੀਆ ਅਮੀਰ ਹੋ ਜਾਏ, ਵੰਡਣਾ ਇਹਨੂੰ, ਵੰਡਣਾ ਇਸ ਨੂੰ, ਵੰਡਣਾ। ਇਹ ਜੋ ਬਾਹਰ ਦੀ ਦੌਲਤ ਹੈ ਵੰਡੀਏ ਤੇ ਘਟਦੀ ਹੈ, ਇੱਕ ਬੰਦੇ ਦੇ ਚਾਰ ਲੜਕੇ ਹੋਵਨ ਤੇ ਆਪਣੀ ਜ਼ਮੀਨ ਉਹ ਜਾਇਦਾਦ ਧਨ ਜੇ ਚਾਰਾਂ ਦੇ ਤਕਸੀਮ ਕਰੇਗਾ ਤਾਂ ਘਟ ਜਾਏ। ਪਰ ਜਿਸ ਦਿਨ ਪਰਮਾਤਮਾ ਦਾ ਨਾਮ ਮਿਲਦਾ ਨਾ, ਅਗਰ ਨੌ ਖੰਡ ਪ੍ਰਿਥਵੀ ਦੇ 'ਚ ਵੀ ਉਹ ਵੰਡੇ, ਵਧਦਾ ਤੇ ਜਾਏਗਾ, ਘਟੇਗਾ ਕਦੇ ਹੀ ਨਹੀਂ, ਕੋਟ ਨਾ ਆਵੇ, ਵਧਦਾ ਹੋ ਜਾਏ, ਵਧਦਾ। ਇਸੇ ਵਾਸਤੇ ਭਾਈ ਸਾਹਿਬ ਭਾਈ ਨੰਦ ਲਾਲ ਨੇ ਕਹਿ ਦਿੱਤਾ ਹੈ, ਦੌਲਤ ਜਾਵੇਦ ਬਾਸ਼ਦ ਬੰਦਗੀ। ਭਾਈ ਸਾਹਿਬ ਭਾਈ ਨੰਦ ਲਾਲ ਗਜ਼ਨੀ ਦੇ ਸਨ, ਮਾਦਰੀ ਜ਼ਬਾਨ ਪਰਸ਼ੀਅਨ ਸੀ, 52 ਕਵੀਆਂ ਵਿੱਚੋਂ ਸਿਰਮੌਰ ਕਵੀ ਸਨ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਵੀ ਸਨ, ਅਤਾ ਲੇਖ ਸਨ। ਭਾਰਤ ਵਿੱਚ ਆ ਗਏ, ਅਫਗਾਨਿਸਤਾਨ ਦੇ ਹਾਲਾਤ 1000 ਸਾਲ ਤੋਂ ਠੀਕ ਨਹੀਂ। ਇਸ ਵਾਸਤੇ ਪੰਜਾਬੀ 'ਚ ਇੱਕ ਮੁਹਾਵਰਾ ਬਣ ਗਿਆ, ਕਾਬਲ ਦੇ ਜੰਮਿਆਂ ਨੂੰ ਨਿਤ ਮੁਹਾਜ਼ਾ। ਇਹ ਛੋੜ ਆਏ ਗਜ਼ਨੀ, ਮੁਲਤਾਨ ਦੇ ਚਾ ਕੇ ਵਸੇ, ਕੋਈ ਕੰਮ ਧੰਦਾ ਕਰਨਾ ਸੀ, ਅਤਾ ਲੇਖ ਬਣ ਗਏ, ਟਿਊਟਰ ਬਣ ਗਏ, ਘਰ ਜਾ ਕੇ ਬੱਚਿਆਂ ਨੂੰ ਪੜ੍ਹਾਉਣਾ। ਬਹੁਤ ਵੱਡੇ ਆਲਮ ਫਾਜ਼ਲ ਸਨ ਅਰਬੀ ਫਾਰਸੀ ਦੇ, ਤਾਂ ਔਰੰਗਜ਼ੇਬ ਨੇ ਆਪਣੇ ਬੱਚੇ ਪੜ੍ਹਾਉਣ ਵਾਸਤੇ ਮੁਲਾਜ਼ਮ ਰੱਖੇ ਆਗਰੇ ਦੇ। ਇਹ ਅਮੀਰ ਉਲਮਾ ਬਾਦਸ਼ਾਹਾਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਸਨ। ਇੱਕ ਦਿਨ ਕੁਰਾਨ ਦੀ ਆਇਤ ਦਾ ਤਰਜਮਾ ਕੀਤਾ, ਕੋਲ ਲੰਘ ਰਿਹਾ ਸੀ ਔਰੰਗਜ਼ੇਬ, ਕੰਨਾਂ 'ਚ ਪੈ ਗਈ ਆਵਾਜ਼, ਹੈਂ, ਐਸੇ ਅਰਥ ਉਹਨੇ ਸੁਣੇ ਨਹੀਂ ਸਨ ਕਦੇ। ਔਰ ਮੇਰੇ ਦੇਖੇ ਮਹਾਂਪੁਰਸ਼ਾਂ ਦੇ ਜੋ ਬਚਨ ਨੇ ਉਹ ਇਲਾਹੀ ਆਉਂਦੇ ਨੇ, ਦਰਗਾਹੀ ਆਉਂਦੇ ਨੇ, ਉਹਦੇ ਕੋਈ ਇੱਕ ਅਰਥ ਨਹੀਂ। ਇਸੇ ਵਾਸਤੇ ਸਾਨੂੰ ਕਿਹਾ ਪਾਠ ਰੋਜ਼ ਕਰੋ। ਔਰ ਮੈਂ ਐਸਾ ਕਹਿ ਦਿਆਂ, ਅਗਰ ਅੱਜ ਮਨ ਲਾ ਕੇ ਤੁਸੀਂ ਜਪਜੀ ਸਾਹਿਬ ਦਾ ਪਾਠ ਕੀਤਾ, ਅੱਜ ਜਿਹੜੇ ਅਰਥ ਖੁੱਲ੍ਹੇ ਨੇ, ਅਤੇ ਕੱਲ੍ਹ ਅਗਰ ਮਨ ਲਾ ਕੇ ਕੀਤਾ, ਕੱਲ੍ਹ ਹੋਰ ਖੁੱਲ੍ਹਣਗੇ, ਪਰਸੋਂ ਹੋਰ ਖੁੱਲ੍ਹਣਗੇ, ਨਿੱਤ ਨਵੇਂ ਅਰਥ ਖੁੱਲ੍ਹਣਗੇ। ਇੱਥੋਂ ਹੀ ਸੰਤਾਂ ਨੇ ਕਹਿ ਦਿੱਤਾ, ਰੱਬ ਕਦੀ ਪੁਰਾਣਾ ਨਹੀਂ ਆਉਂਦਾ, ਸਦਾ ਹੀ ਨਵਾਂ ਬਣਿਆ ਰਹਿੰਦਾ। ਸਾਹਿਬ ਮੇਰਾ ਨੀਤ ਨਾ, ਸਦਾ ਨਵਾਂ ਬਣਿਆ, ਕੋਈ ਇੱਕ ਅਰਥ ਨਹੀਂ। ਪਾਠ ਕਰਨ ਦਾ ਇਹ ਮਹੱਤਵ ਹੈ ਅਤੇ ਪਾਠ ਉਸ ਦਿਨ ਹੀ ਪਾਠ ਕਰਨਾ ਠੀਕ ਸਮਝਣਾ ਜਦ ਹਰ ਪਲ ਹਰ ਰੋਜ਼ ਨਵੇਂ ਅਰਥ ਖੁੱਲ੍ਹਦੇ ਜਾਂ ਨਵੀਂ ਗੱਲ ਲੱਭਦੀ ਜਾ ਨਵਾਂ ਅਨੁਭਵ ਹੁੰਦਾ ਜਾ ਭਾਈ ਸਾਹਿਬ ਭਾਈ ਨੰਦ ਲਾਲ ਚੌਂਕੇ ਆਦਮੀ ਅਧਿਆਤਮੀ ਪੁਰਸ਼ ਸਨ ਰੱਬੀ ਲਗਨ ਵਾਲੇ ਸਨ ਉਹਨਾਂ ਨੇ ਅਰਥ ਕੀਤੇ ਬੜੇ ਡੂੰਘੇ ਔਰੰਗਜ਼ੇਬ ਦੇ ਕਦਮ ਰੁਕ ਗਏ ਮੁਰਾਦ ਆਪਣੇ ਅਹਿਲਕਾਰ ਨੂੰ ਕਹਿ ਦਿੱਤਾ ਐਸਾ ਰੋਸ਼ਨ ਦਿਮਾਗ ਬੰਦਾ ਐਸਾ ਰੋਸ਼ਨ ਜ਼ਮੀਰ ਬੰਦਾ ਹਿੰਦੂ ਨਹੀਂ ਚਾਹੀਦਾ ਨਹੀਂ ਚਾਹੀਦਾ ਕਹਿ ਦਿੱਤਾ ਇਸ਼ਾਰਾ ਬਸ ਇਸ਼ਾਰਾ ਸਾਰਾ ਅਫਗਾਨਿਸਤਾਨ ਬੁੱਧਿਸਟ ਸੀ ਬੋਧੀ ਸੀ ਮਹਾਤਮਾ ਬੁੱਧ ਦੀ ਸਭ ਤੋਂ ਉੱਚੀ ਮੂਰਤੀ ਅਫਗਾਨਿਸਤਾਨ ਦੇ ਸੀ ਜਿਹੜੀ ਤੋੜ ਦਿੱਤੀ ਗਈ ਤਾਲਿਬਾਨ ਨੇ ਤੋੜ 110 ਫੁੱਟ ਉੱਚੀ ਮਹਾਤਮਾ ਬੁੱਧ ਦੀ ਮੂਰਤੀ ਸਾਰਾ ਅਫਗਾਨਿਸਤਾਨ ਬੁੱਧਿਸਟ ਸੀ ਸਾਰਾ ਰਸ਼ੀਆ ਬੋਧੀ ਸੀ ਬੁੱਧਿਸਟ ਸੀ ਟਿਕੇ ਇਸਲਾਮ ਦੇ ਕਦਮ ਅੱਜ ਉੱਥੇ ਬੋਧੀ ਕੋਈ ਨਹੀਂ ਅੱਜ ਉੱਥੇ ਬੋਧੀ ਕੋਈ ਈਰਾਨ ਸਾਰਾ ਆਪਣੇ ਧਰਮ ਨੂੰ ਮੰਨਦਾ ਸੀ ਆਰੀਆ ਦਾ ਅੱਜ ਨਹੀਂ ਭਾਰਤ ਵੱਖ ਵੱਖ ਅਨੁਭਵੀ ਧਾਰਮਿਕ ਰੱਖਣ ਵਾਲੇ ਇੱਥੇ ਸੰਤ ਸਨ ਉਹਨਾਂ ਕਰਕੇ ਛੋਟੇ ਛੋਟੇ ਇੱਥੇ ਬਣੇ ਹੋਏ ਪੰਥ ਸਨ ਅਤੇ ਪੁਰਾਣੀ ਸੰਸਕ੍ਰਿਤੀ ਸੀ ਇੱਥੇ ਅਗਰ ਇੱਥੇ ਅੱਜ ਪੁਰਾਣੀ ਸੰਸਕ੍ਰਿਤੀ ਬਚੀ ਹੋਈ ਹੈ ਮੰਦਰਾਂ ਦੇ ਘੜਿਆਲ ਵੱਜ ਰਹੇ ਨੇ ਗੀਤਾ ਦੇ ਪਾਠ ਹੋ ਰਹੇ ਨੇ ਇਹ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਦਾ ਸਦਕਾ ਹੈ ਵਰਨਾ ਅਫਗਾਨਿਸਤਾਨ ਵਾਲਾ ਹਾਲ ਇੱਥੇ ਵੀ ਹੋਣਾ ਸੀ ਇਹ ਸਵੈਮ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਹੈ ਛਾਹੇ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤ ਕੁਚੇਲਤਾ ਕਥੇ ਬਨ ਕੁਰਾਨ ਕੀ ਪਾਪ ਹੀ ਪਰਪਕ ਜਾਤੇ ਧਰਮ ਦਸਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੋਰ ਮੂਰਤ ਨਾ ਹੋਤੀ ਜੋ ਫੇ ਕਰਣਾ ਨਿਧਾਨ ਕੀ ਮੈਂ ਅਕਸਰ ਅਰਜ਼ ਕਰਦਾ ਹੁੰਦਾ ਭਾਰਤ ਵਿੱਚ ਮੱਥੇ ਦਾ ਤਿਲਕ ਬਚ ਗਿਆ ਇਹ ਤਿਲਕ ਇਸ ਵਾਸਤੇ ਬਚਿਆ ਚਾਂਦਨੀ ਚੌਂਕ ਵਿੱਚ ਕਿਸੇ ਦਾ ਖੂਨ ਡੁੱਲਿਆ ਆਖਿਆ ਮੈਂ ਮਿਟ ਜਾਵਾਂਗਾ ਇਹ ਤਿਲਕ ਨਹੀਂ ਮਿਟਣ ਦਿਆਂਗਾ ਤਿਲਕ ਜੰਝੂਰ ਆਖਾ ਪ੍ਰਭਤਾਂ ਕਾ ਇਹ ਚਮਕਦਾ ਹੋਇਆ ਮੱਥੇ ਦਾ ਤਿਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਖੂਨ ਹੈ ਚਾਂਦਨੀ ਚੌਂਕ ਵਿੱਚ ਕਿਸੇ ਦੇ ਸਵਾਸਾਂ ਦੀ ਡੋਰੀ ਨਾ ਟੁੱਟਦੀ ਜਨੇਊ ਦੀ ਡੋਰੀ ਨਹੀਂ ਬਚਣੀ ਸੀ ਨਹੀਂ ਬਚਣੀ ਇਹ ਪਹਿਨੀ ਹੋਈ ਜਨੇਬ ਦੀ ਡੋਰੀ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਵਾਸ ਨੇ ਨਾ ਟੁੱਟਦੀ ਇਹ ਜਨੇਊ ਨਹੀਂ ਬਚਣਾ ਸੀ ਤਿਲਕ ਜੰਝੂਰ ਆਖਾ ਭਾਰਤ ਵਿੱਚ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਵਿੱਚ ਬਚ ਗਈ ਇਹ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਦਾ ਸਦਕਾ ਮੁਰਾਦ ਨੂੰ ਕਿਹਾ ਐਸਾ ਰੋਸ਼ਨ ਜ਼ਮੀਰ ਐਸਾ ਰੋਸ਼ਨ ਦਿਮਾਗ ਬੰਦਾ ਇੰਦੂ ਨਹੀਂ ਚਾਹੀਦਾ ਮੁਰਾਦ ਨੰਦ ਲਾਲ ਦੇ ਦੋਸਤ ਸਨ ਜਿਗਰੀ ਦੋਸਤ ਨੰਦ ਲਾਲ ਨੂੰ ਕਹਿ ਬੈਠੇ ਮੁਰਾਦ ਨੇ ਰਾਤ ਦੇ ਸਮੇਂ ਪਹਿਲਾ ਪੈਰ ਜਦ ਰਾਤ ਦਾ ਲੰਘਾ ਅਤੇ ਮੁਰਾਦ ਆਪਣਾ ਵਧੀਆ ਘੋੜਾ ਲਿਆ ਲਗਾਮ ਥਮਾਈ ਨੰਦ ਲਾਲ ਨੂੰ ਆਖਿਆ ਬੈਠ ਜਾ ਇਸੇ ਤਰ੍ਹਾਂ ਕਾਠੀ 'ਤੇ ਨੱਸ ਜਾ ਕਿਉਂ ਤੇਰਾ ਰੋਸ਼ਨ ਦਿਮਾਗ ਖਤਰੇ 'ਚ ਤੇਰੀ ਰੋਸ਼ਨ ਜ਼ਮੀਰੀ ਖਤਰੇ 'ਚ ਤੇਰਾ ਰੋਸ਼ਨ ਖਿਆਲ ਆਉਣਾ ਅੱਜ ਖਤਰੇ 'ਚ ਸਮਝ ਗਏ ਇਸ਼ਾਰਾ ਨੰਦ ਲਾਲ ਕਹਿੰਦੇ ਨੇ ਫਿਰ ਸਾਰੇ ਭਾਰਤ ਦੇ ਪੈਸੇ ਦੀ ਹਕੂਮਤ ਹੈ ਕਿੱਥੇ ਜਾਵਾਂ ਖਤਰਾ ਤਾਂ ਹਰ ਜਗ੍ਹਾ ਹੈ ਹੁਕਮ ਤਾਂ ਇਸ ਦਾ ਚੱਲਦਾ ਹੈ ਮੁਰਾਦ ਕਹਿੰਦੇ ਨੇ ਇਸ ਭਾਰਤ ਵਿੱਚ ਇੱਕ ਐਸੀ ਵੀ ਜਗ੍ਹਾ ਹੈ ਜਿੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ ਧੰਨ ਗੁਰੂ ਗੋਬਿੰਦ ਸਿੰਘ ਦਾ ਹੁਕਮ ਚੱਲਦਾ ਉਹ ਹੈ ਅਨੰਦਪੁਰ ਤੋਂ ਭੱਜ ਜਾ ਉੱਥੇ رات نو سفر کردا سی منزل در منزل طے کر کے کہ پہنچیا آنند پور. رات بشرام کی تھی, سویرے نہا دو کے گردیو دے دربار دے پیش ہویا نواں منک. ارزوئی کی تھی, مہاراج آگرے تو آیا میں رہنا آپ جی دے کول رہنا. سدگر کہن لگے بہتے رہندے پینے رہو, آنند نال رہو. دوجے دن حاضر ہو کے نند لال کہندن, مہاراج جد میں رہنا ہے تے آپ کوئی سیوا بخش دو, میں سیوا کردا رہوں. ستگر کہن لگے کی کر سکدا ہے تو پہلے یہ دس. نند لال کہندن, مہاراج مینوں لوکی روشن خیال کہندے نے, روشن ضمیر کہندے نے, روشن دماغ کہندے نے. میں شاعر ہاں, کوی ہاں, میری قلم چو نغمے نکلدے نے, میرے دماغ چ اچیاں اڈاریاں پروازاں نکل دیا. ستگر کہن لگے تو روشن ضمیر ہے. ہاں مہاراج ایسا کہیں دے نے. روشن دماغ ہیں. ہاں مہاراج ایسا لوکی کہیں دے نے. کتھے تو رہنا بھی ہے. ہاں مہاراج میں رہنا بھی ہے. سیوا بھی کرنی ہے. ہاں مہاراج سیوا بھی کرنی ہے. بس تو لنگر دے پانڈے ہی مانجیا کر جا. دل بڑا ٹوٹیا نند لال. کوئی لکھن پڑھن دا کام دے دیں, پڑھان دا کام دے دیں, پانڈے مانجن دا کام. لگدا ہے گرو نو شاعراں دی قدر نہیں. اور نند لال نو تے بعد وچ پتہ چلیا شاعراں نو جنم دین والے گرو گوبند سنگھ. انہاں نو شاعری دا پتہ نہیں, علم دی قدر نہیں کردا. پانڈے مانجن لگ پے رو, ہوں کتھے جان مجبور. شریک رہندے سن ملتان دے چ, انہاں نو پتا چل گیا نند لال آگرے تو نس کے آنند پور پہنچے ہے. گرو گوبند سنگھ نے قدر نہیں کی تھی پانڈے مانجن تے رکھے. لنگر دے چ اٹھے بھانڈے, سارا دن مانجدا رہندا ہے, ہزاراں سنگتاں لنگر چھکدیاں ہیں. پانڈے بڑے اے بچارا اور سنگتاں دے نال مانجدا رہے. شریک سورا پروار بھی ملتان دے سے پہنچ گیا. اور رب دی نیت جدو پہنچے نے واٹ در واٹ طے کر کے, اس دن بھی نند لال پانڈے ہی مانج رہا سی. اجے دوپہر نہیں ہوئی سی, پانڈے مانج رہا سی. شریکاں دے نال ملے تے شریک سمجھاندے نے چھڈ چل ملتان, گرو نے تیری قدر نہیں کی تھی. بھائی صاحب جو اتھے کہندے نے دھیان نال سننا. نصیحا تا چند گوئی, نصیحت کرن والے ہو مینوں ہن نصیحت نہ کرو. مینوں سمجھ دین والے ہو ہن مینوں سمجھ نہ دیو. نند لال تھوڑی سمجھ تو اگے چلا گیا, تھوڑی نصیحت تو اگے چلا گیا. ہن تھانوں دسدا ہوئے گا میں پانڈے مانج رہا, میں تے جنما جنمانتراں دا کالا من مانج چھڈیا. صاف ہو گئے, نرمل ہو گئے, ہردا دھن دھن کردا پیا گرو نو. علم دا ہنکار, گیان دا ہنکار, سمجھ دا ہنکار سب دل گئے, سب دل گئے. شریک سمجھا رہے نے, ادوں گرو گوبند سنگھ بھی پہنچے لنگ دے. شریکاں دی گل ستگراں نے سن بھی لی. کہن لگے نند لال تیرے شریک ٹھیک کہندے نے, چلا جا, اسی تیری قدر نہیں کی تھی, تینوں پانڈے مانجن تے رکھے ہے, تیری قدر نہیں کی تھی. اے ٹھیک کہندے نے, اسی تینوں کچھ نہیں دے سکے. ہن اتھے جڑے بول نند لال نے کہے نے قابل شنید نے سنن والے. بھائی صاحب کہنے گدائے کوے تورا میلے بادشاہی نیس. اے میرے بادشاہ ایتھے آ کے سمجھ آئیے, کوئی منک بھلا بھٹکیا تھوڑی گلی تو لنگ جائے, او دو جہانا دی بادشاہت نو ٹھکرا دے گا. ٹھکرا دے گا. ٹھکرہ دے گدائے کوئے تورا میلے بادشاہی نیست ہوائے سلطنت و ذوق قلب کو لائی نیست تخت تاج دا شوق اس دے اندر نہیں رہے گا جیڑا اتھو لنگ جائے او دو جہاناں دی بادشاہت نو ٹھکرا دے گا تے میں تے بوا مل کے بیٹھا مینوں کیڑی چیز دی کمی مالا مال ہو گیا اتھے او دولت مینوں لبھی ہے جنوں میں جتنا ونڈا ودھدی ہے گھٹدی نہیں اتھے بول کے نے دولت جاوید باشد بندگی بندگی کن بندگی کن بندگی گر بزرگی بائے تت کن بندگی ورنہ آخر میں کشی سرمندگی دولت سرمایہ ایمان ود دھرم ایمان ہی اصلی دولت دولت سرمایہ ایمان بود ہر گدا از یاد او سلطان بود خدا دی یاد پرماتما دی یاد ایسی دولت ہے کہ بکھاری نو بادشاہاں دا بادشاہ بنا دین دیئے جس نو بخشے صفت سلا نانک بادشاہی بادشاہ اینا او مالا مال ہو جاندہ ہے ایک کوئی دولت ہے پرافت ہون نال ونڈن نو جی کر ایک کوئی مہان شکتی ہے جو سانجی ہے کوئی اپنا ٹھپا نہیں لا سکدا میرا میرا اگر ہوئے گا کوئی راشٹریا سنت تو راشٹریا بندہ ہوئے گا سنت نہیں راشٹریا ہوں سورج راشٹریا نہیں ہے پرماتما دا کوئی راشٹر نہیں ہے کہ جڑے پرماتما نال جڑ جاندے نے سارا جہان انہاں دا اپنا ہو جاندا ساری دنیا انہاں دی اپنی ہو جاندی ہے سنت دا ایک کوئی ملک ہوندا ساری دنیا جس دا پاکستان تے ملک ہے ہندوستان نہیں ہے او مسلمان ہوئے گا رب نال جڑی ہوئی آتما نہیں ہوئے گا جس دا ہندوستان ملک ہے پاکستان نہیں او ہندو ہوئے گا گستاخی معاف پرماتما نال جڑی ہوئی شخصیت نہیں جڑی ہوئی شخصیت دا سارا جہان ملک ہوں ساری دنیا اس دی ملک ہوں دی جس دن کدرے سارے منک سنت بن گئے نا یقین جانو زمین تے کوئی ملک ہوئے گا بوتے نہیں ہوں گے بارڈر ختم ہو جائیں گے ساریاں سمسیاواں دا سمادان دھرم ہے راجنیتی نہیں ساریاں سمسیاواں دا سمادان دھرم ہے سماج نہیں ہے سماج نے تے ونڈیاں پا کے رکھیاں نے راجنیتی نے تے تقسیم کر کے رکھے جو ساریاں سمسیاواں دا حل ہے اس نو بندے نے اپنایا نہیں کہ جو مہان روگ ہے سمسیاواں نو ودھاندے نے اس نو ہی بندے نے اپنایا ہوا ہے اس واسطے دھرتی تے سوائے منکھ نو چھڑ کے کوئی اتنا دکھی نہیں جتنا منکھ دکھی ہے کوئی پنچھی اتنے دکھی نہیں گیت گاندے ہوئے رات نو گھر آندے نے گیت گاندے ہوئے سویرے رزق دی تلاش دے جاندے نے بندہ ہی ہے شام نو روندا ہوا آندا ہے روندا ہوا جاندا مہاراج کہندے نے گرو نانک دیو جی پرندے نہ گرے زر درخت آب آس کر دہند سو ہی ایک تو ہی ایک تو ہی دکھی کیول منکھ ہے روز روز سمسیاواں ود رہی ہیں کٹدیاں نہیں پہ ہر منک دی سمسیا روز روز ود دی دھرم ساریاں سمسیاواں دا سمادان ہے اور سمادھی دے ارتھ وی ہی نے سمادان سمسیا نہیں سمسیا سمادھی لین منک دی کوئی سمسیا نہیں ہوگی اور جے دی کوئی سمسیا ہے وہ کوئی سمادھی لین نہیں ہے جس دن سمجھ آؤندی ہے سمجھ پہلے نہیں آؤندی یاترا اندھیرے چی شروع کرنے چل کے اندھیرا مٹدا ہے پوچھ کے اندھیرا نہیں مٹدا پوچھتے رہو کسے کول کیویں نام جپنا چاہیے کیویں نام جپ پوچھتے رہو اندھیرا بنیا رہے گا جپن دے نال اندھیرا مٹے گا اونج نہیں مٹدا اونج نہیں مٹدا سورت جد تھوڑی جی اگے چلتی ہے جپ جپ کے پتہ چل رہے تے کرم کا یہ من تو ہے نہیں سی صرف شریر تھک گیا کر کر کے کرم کا دھرم کھانا ਉਸ ਦਿਨ ਉਸਨੂੰ ਸਮਝ ਆਉਂਦੀ ਹੈ ਇਸ ਤਰ੍ਹਾਂ ਜਿਵੇਂ ਦੂਰੋਂ ਪਹਾੜ ਦੀ ਚੋਟੀ ਦਿਖਾਈ ਤੇ ਦਿੱਤੀ ਹੈ ਪਰ ਪਹੁੰਚੇ ਨੇ ਦਿਖਾਈ ਸਾਨੂੰ ਹਿਮਾਲਿਆ ਦੀ ਚੋਟੀ ਐਵਰੈਸਟ ਦਿਖਾਈ ਦਿੰਦੀ ਹੈ ਗੌਰੀ ਸ਼ੰਕਰ ਦਿਖਾਈ ਦਿੰਦੀ ਹੈ ਪਰ ਤਿੰਨ ਸਿੰਘ ਪਹੁੰਚ ਗਿਆ ਸੀ ਚੱਲ ਚੱਲ ਕੇ ਕੋਈ ਕਦ ਪਹੁੰਚ ਜਾਂਦਾ ਦਿਖਾਈ ਦੇਣ ਲੱਗ ਪੈਂਦੀ ਹੈ ਔਰ ਜਿਸ ਦਿਨ ਦਿਖਾਈ ਦੇਣ ਲੱਗ ਪੈਂਦੀ ਹੈ ਉਸ ਦਿਨ ਪਤਾ ਚੱਲਦਾ ਔਖਾ ਹੈ ਕੰਮ ਔਖਾ ਸਵਨ ਸਭ ਥੇ ਦੋ ਕਿਉਂ ਕਬੀਰ ਕਹਿੰਦੇ ਔਘਟ ਘਾਟੀ ਰਾਮ ਥੀ ਤੈਂ ਚੜ ਰਹੋ ਕਬੀਰ ਬੜੀ ਬਿਖੜੀ ਘਾਟੀ ਸਮਝ ਆ ਗਈ ਹੈ ਹੁਣ ਸਮਝ ਦੇ ਨਾਲ ਪੀੜਾ ਵੀ ਇੱਕ ਸ਼ੁਰੂ ਹੋ ਗਈ ਹੈ ਦਰਦ ਵੀ ਇੱਕ ਸ਼ੁਰੂ ਹੋ ਗਿਆ ਇੰਨੀ ਉੱਚੀ ਛੋਟੀ ਇਤਨਾ ਉੱਥੇ ਆਨੰਦ ਹੈ ਮੈਂ ਪਹੁੰਚਿਆ ਇਹ ਪੀੜਾ ਤੰਗ ਕਰਦੀ ਹੈ ਕਿਸੇ ਨੂੰ ਬਿਰਹਾ ਕਹਿੰਦੇ ਕਿਸੇ ਨੂੰ ਬੈਰਾਗ ਕਹਿੰਦੇ ਛੋਟੀ ਦਿਖਾਈ ਦੇ ਗਈ ਹੈ ਬੁਲੰਦ ਸ਼ਿਖਰ ਦਿਖਾਈ ਦਿੱਤਾ ਹੈ ਦੂਰੋਂ ਸ਼ਿਖਰ ਤੇ ਜੋ ਆਨੰਦ ਹੈ ਉਹ ਵੀ ਦਿਖਾਈ ਦੇਂਗੇ ਸ਼ਿਖਰ ਦੇ ਉੱਤੇ ਜੋ ਰਸ ਦੇ ਝਰਨੇ ਚੱਲ ਰਹੇ ਨੇ ਉਹ ਵੀ ਦਿਖਾਈ ਦੇ ਸ਼ਿਖਰ ਤੇ ਜੋ ਅਨਾਹਤ ਦੇ ਵਾਜੇ ਵੱਜ ਰਹੇ ਨੇ ਉਹਦਾ ਵੀ ਕੁਛ ਬੋਧ ਹੋਇਆ ਹਲਕੀ ਜਿਹੀ ਆਵਾਜ਼ ਪਰ ਪਹੁੰਚਿਆ ਕੋਈ ਨਹੀਂ ਸ਼ਿਖਰ ਤੇ ਸ਼ਿਖਰ ਤੇ ਪਹੁੰਚਣਾ ਬੜਾ ਕਠਿਨ ਅਗਲੇ ਖੰਡ ਦੇ ਸਤਿਗੁਰੂ ਕਹਿੰਦੇ ਵੀ ਨਹੀਂ ਬੜਾ ਕਠਿਨ ਉਸ ਤੀਜੇ ਪੜਾਓ ਦਾ ਨਾਂ ਸਤਿਗੁਰ ਨੇ ਸਰਮਖੰਡ ਰੱਖਿਆ ਕੋਸ਼ਿਸ਼ ਕਰਾਂਗਾ ਬਾਕੀ ਇਹਨਾਂ ਸਾਰੇ ਖੰਡਾਂ ਦੀ ਵਿਚਾਰ ਤੁਹਾਡੇ ਸਾਹਮਣੇ
ਖੈਰ ਹੁਣ ਇੱਥੇ ਹੀ ਸਮਾਪਤੀ ਸਾਰਿਆਂ ਦਾ ਵਾਰ ਵਾਰ ਹਾਰਦਿਕ ਤੌਰ 'ਤੇ ਧੰਨਵਾਦ ਬੁੱਲ ਚੁੱਕ ਦੀ ਸ਼ਮਾ ਦਾਸ ਦੀ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ